सतनाम श्री वाहिगुरु साहिब जीओ। डंडौत बंदन अनेक बार, सर्ब कला समरथ, डोलन ते राखो प्रभु, नानक दे कर हथ। हम अवगुण परे एक गुण नाही, अमृत शाड़ बिखै बिख खाही। माया मोह परम पै पूले, सुत दारा सिओ प्रीत लगाई। एक उत्तम पंथ सुनियो गुर संगत, तेह मलंत जम त्रास मिटाई। एक अरदास पाठ कीरत की, गुर रामदास राखो शरणाई। एक अरदास पाठ कीरत की, गुर रामदास राखो शरणाई। सतनाम श्री वाहिगुरु साहिब जीओ। पातशाही दसवीं दोहरा, तै प्रसाद चलित्र पंजवा दोहरा। बंद साल को भूप तब, निज सुत दयो पठाए। भोर होत अपने निकट, बहरो लियो बुलाए। बंद साल को भूप तब, निज सुत दयो पठाए। भोर होत अपने निकट, बहरो लियो बुलाए। वाहेगुरु जी का खालसा, वाहेगुरु जी की फतेह। गुरु प्यारी साह संगत जी, धन धन साहिब श्री गुरु गोबिंद सिंह साहिब जी महाराज सच्चे पातशाह जी दी जो महान रचना है श्री दसम ग्रंथ साहिब जी, सतगुरां दी जो महान लिखत महान रचना श्री दसम ग्रंथ साहिब जी वे दर्ज पावन हथ गुरां दी गुरबाणी श्री चरित्रोपाख्यान दी जो लड़ीवार विचार है वह हथ गुरां दी कृपा दे नाल सरवण कर रहे हाँ। सो हुण तक चार चरित्र जिहड़े हन वह संपूर्ण हो चुके हैं। सो अज पंजवें चरित्र दी विचार सतगुरां दी कृपा दे नाल करनी है। सो आओ बड़े प्यार दे नाल पंजवें चरित्र दी विचारधारा नाल जुड़ना करिए जी। दोहेरा बंद साल कौ भूप तब, निज सुत दयो पठाए। भोर होत अपने निकट, बहरो लियो बुलाए। बंद साल बंदी खाना, भूप भाव राजा, निज सुत भाव की राज दा अपना पुत्र। पठायो भाव पठाए भाव भेज दिता। भोर सवेर निकट नेड़े, बहरो भाव मुड़ के फिर। साहिब सतगुरु श्री गुरु गोबिंद सिंह महाराज सच्चे पातशाह वचन करते हैं कि बंदी खाने दे विच राजे ने अपने पुत्र नूं सुट दिता सी, पर वजीरां दे समझाउण ते सवेर होण ते ही अपने पुत्र नूं वापस बुला लिया। जाओ भई बंद साल रे सपूत पठायो, भई पौर फिर पकर मंगायो। मंत्री प्रभ सो बचन उचारे, जानक सोक दूर कर डारे। नृप भव राजा, सोक भव की दुख, डारे भव दूर कर दिते कि राजे ने अपने पुत्र नूं बंदी खाने में सुट दिता सी, पर सवेर होण ते फिर वापस मंगा लिया। जिहड़ा वजीर सीगा उसने राजे नूं ऐसियां गल्लां सुनाईयां, ऐसियां कहानियां सुनाईयां, राजे दे नाल इहो जिहियां गल्लां कीतियां जिन्हां नूं सुण के राजे दे मन दे सारे शंके दुख जिहड़े सन उह दूर हो गए। दोहरा एक जोगी बन में हुतो, द्रम में कुटी बनाए। एक शाह की सुता कै, ਲੈ ਗਇਓ ਮੰਤਰ ਚਲਾਏ। ਉਸ ਵੇਲੇ ਜੋ ਵਜ਼ੀਰ ਸੀਗਾ ਉਹ ਰਾਜੇ ਨੂੰ ਇੱਕ ਹੋਰ ਪ੍ਰਸੰਗ ਜਿਹੜਾ ਸੀ ਸੁਣਾਉਣ ਲੱਗਾ, ਆਖਣ ਲੱਗਾ ਕਿ ਹੇ ਰਾਜਾ ਜੀ, ਕਿ ਇੱਕ ਜੰਗਲ ਦੇ ਵਿੱਚ ਇੱਕ ਜੋਗੀ ਸੀ। ਬਨ ਭਵ ਜੰਗਲ, ਦ੍ਰਮ ਭਵ ਰੁੱਖ, ਸ਼ਾਹ ਭਵ ਪਾਰੀ, ਸੁਤਾ ਆਖਦੇ ਹਨ ਲੜਕੀ। ਇੱਕ ਜੰਗਲ ਦੇ ਵਿੱਚ ਇੱਕ ਜੋਗੀ ਰਹਿੰਦਾ ਸੀ, ਜਿਸਨੇ ਰੁੱਖ ਦੇ ਉੱਪਰ ਕੁਟੀਆ ਬਣਾਈ ਹੋਈ ਸੀ। ਅਤੇ ਉਸਨੇ ਕੀ ਕੀਤਾ ਕਿ ਇਸ ਨਗਰ ਦੇ ਵਿੱਚ ਭਿੱਖਿਆ ਮੰਗਣ ਵਾਸਤੇ ਜਾਂਦਾ ਸੀ। ਉਸ ਨਗਰ ਦੇ ਵਿੱਚ ਵਪਾਰੀ ਦੀ ਇੱਕ ਲੜਕੀ ਸੀਗੀ ਜੋ ਬਹੁਤ ਸੁੰਦਰ ਸੀ। ਉਹਦੇ ਉੱਪਰ ਮੰਤਰ ਚਲਾ ਕੇ ਆਪਣੇ ਮੰਤਰ ਦੇ ਜ਼ੋਰ ਨਾਲ ਉਹ ਜੋਗੀ ਉਸ ਲੜਕੀ ਨੂੰ ਆਪਣੇ ਨਾਲ ਲੈ ਗਿਆ। ਚਾਓ ਪਈ ਕਾਸਕਾਰ ਕੋ ਸ਼ਾਹ ਇੱਕ ਜਨਿਅਤ, ਸਹਿਜ ਕਲਾ ਤੇ ਸੁਤਾ ਬਖਨਿਅਤ, ਤਾ ਕੋ ਹਰ ਜੋਗੀ ਲੈ ਗਇਓ, ਰਾਖਤ ਏਕ ਬਿਰਛ ਮੈਂ ਭਇਓ। ਕਾਸਕਾਰ ਭਵ ਸ਼ਹਿਰ ਦਾ ਨਾਮ ਹੈ ਕਾਸਕਾ, ਸਹਿਜ ਕਲਾ ਉਸ ਲੜਕੀ ਦਾ ਨਾਮ, ਹਰ ਭਵ ਕਿ ਚੁਰਾ ਕੇ ਚੋਰੀ ਕਰਕੇ, ਬਿਰਛ ਭਵ ਰੁੱਖ। ਅਤੇ ਜਿਸ ਸ਼ਹਿਰ ਦਾ ਵਪਾਰੀ ਸੀਗਾ, ਰਹਿਣ ਵਾਲਾ ਸੀ ਜਿਸ ਨਗਰ ਦਾ, ਉਸ ਨਗਰ ਦਾ ਨਾਮ ਸੀ ਕਾਸਕਾ, ਸਹਿਜ ਕਲਾ ਉਹਦੀ ਲੜਕੀ ਦਾ ਨਾਮ ਸੀ, ਜਿਸਨੂੰ ਜੋਗੀ ਚੁਰਾ ਕੇ ਲੈ ਗਿਆ। ਅਤੇ ਜੋਗੀ ਨੇ ਉਸ ਲੜਕੀ ਨੂੰ ਇੱਕ ਰੁੱਖ ਦੇ ਵਿੱਚ ਰੱਖਿਆ ਹੈ। ਦੋਹਰਾ ਕਰੀ ਕਵਾਰੀ ਬਿਰਛ ਕੀ, ਖੋਦ ਕੀ ਉਹ ਤੇਹ ਗ੍ਰਹਿ, ਰਾਤ ਦਿਵਸ ਤਾਂ ਕਉ ਭਜੈ, ਅਧਿਕ ਬੜਾਏ ਸਨੇਹ। ਕਿਵਾਰੀ ਭਾਵ ਖਿੜਕੀ, ਬਿਰਛ ਭਾਵ ਰੁੱਖ, ਖੁਦ ਭਾਵ ਕੀ ਖੋਦ ਕੇ, ਗ੍ਰਹਿ ਭਾਵ ਘਰ, ਅਧਿਕ ਭਾਵ ਬਹੁਤ ਜ਼ਿਆਦਾ, ਸਨੇਹ ਭਾਵ ਪਿਆਰ। ਉਹ ਜੋਗੀ ਨੇ ਕੀ ਕੀਤਾ ਕਿ ਰੁੱਖ ਨੂੰ ਖੋਦ ਕੇ ਅਤੇ ਉਹਦੇ ਵਿੱਚ ਆਪਣਾ ਆਪਣੇ ਵਾਸਤੇ ਘਰ ਬਣਾਇਆ। ਉਸ ਲੜਕੀ ਸਹਿਜ ਕਲਾ ਅਤੇ ਆਪਣੇ ਰਹਿਣ ਵਾਸਤੇ ਘਰ ਬਣਾਇਆ ਅਤੇ ਬਾਹਰ ਬਾਹਰ ਉਸਨੂੰ ਖਿੜਕੀ ਲਗਾ ਦਿੱਤੀ। ਦਿਨ ਰਾਤ ਜੋਗੀ ਜਿਹੜਾ ਹੈ ਸਹਿਜ ਕਲਾ ਦੇ ਨਾਲ ਬੜਾ ਹੀ ਪਿਆਰ ਵਧਾਉਂਦਾ ਸੀ, ਬੜਾ ਮੋਹ ਕਰਦਾ ਸੀ। ਮਾਰ ਇੱਕ ਵਾਰੀ ਆ ਬਿਰਛ ਕੀ, ਆਪ ਨਗਰ ਮੈਂ ਆਏ, ਮਾਂਗ ਪਿੱਛਾ ਨਿਸਕੇ ਸਮੇਂ, ਰਹਿਤ ਤਿਸੀ ਦ੍ਰਮ ਜਾਏ। ਅਤੇ ਫਿਰ ਕਵਰੀਆ ਭਾਵ ਖਿੜਕੀ, ਪਿੱਛਾ ਭਾਵ ਭਿੱਖਿਆ, ਨਿਸ ਭਾਵ ਰਾਤ, ਦ੍ਰਮ ਭਾਵ ਦਰਖਤ। ਉਹ ਜੋਗੀ ਕੀ ਕਰਦਾ ਕਿ ਸਵੇਰ ਹੋਣ 'ਤੇ ਖਿੜਕੀ ਨੂੰ ਮਾਰ ਕੇ ਅਤੇ ਆਪ ਨਗਰ 'ਚ ਭਿੱਖਿਆ ਮੰਗਣ ਵਾਸਤੇ ਜਾਂਦਾ, ਅਤੇ ਰਾਤ ਹੋਣ 'ਤੇ ਫਿਰ ਉਸੇ ਰੁੱਖ ਦੇ ਵਿੱਚ ਸਹਿਜ ਕਲਾ ਦੇ ਕੋਲ ਆ ਜਾਂਦਾ ਸੀ। ਜਾਏ ਤਹਾਂ ਆਪਨ ਕਰੇ, ਹਾਥਨ ਕੋ ਤਤਕਾਰ, ਸੁਨਤ ਸ਼ਬਦ ਤਾਕੀ ਤਰਨ, ਸ਼ੋਰਤ ਕਰਨ ਕਵਾਰ। ਤਤਕਾਰ ਭਾਵ ਕੀ ਤਾੜੀ ਮਾਰਦਾ, ਸ਼ਬਦ ਭਾਵ ਕੀ ਆਵਾਜ਼ ਨੂੰ ਸੁਣ ਕੇ, ਤਰਨ ਭਾਵ ਕੀ ਉਹ ਲੜਕੀ, ਕਵਾਰ ਭਾਵ ਖਿੜਕੀ। ਜਦ ਉਹ ਜੋਗੀ ਵਾਪਸ ਆਉਂਦਾ ਤੇ ਆਪਣੇ ਹੱਥ ਦੇ ਨਾਲ ਤਾੜੀ ਮਾਰਦਾ, ਤਾੜੀ ਦੀ ਆਵਾਜ਼ ਨੂੰ ਸੁਣ ਕੇ ਸਹਿਜ ਕਲਾ ਜੋ ਉਸ ਦਰਖਤ ਦੇ ਅੰਦਰ ਹੁੰਦੀ ਸੀ, ਜੋ ਘਰ ਬਣਾਇਆ ਸੀ ਜੋਗੀ ਨੇ, ਫਿਰ ਉਹ ਲੜਕੀ ਉਸ ਖਿੜਕੀ ਨੂੰ ਖੋਲ੍ਹ ਦਿੰਦੀ ਅਤੇ ਜੋਗੀ ਉਹਦੇ ਅੰਦਰ ਚਲਾ ਜਾਂਦਾ ਸੀ। ਚਾਓ ਪਈ ਐਸੀ ਭਾਂਤ ਨਿੱਤਿਆ ਜੜ ਕਰੈ, ਮਧੁਰ ਮਧੁਰ ਧੁਨ ਬੇਨ ਉਚਰੈ। ਐਸੀ ਭਾਂਤ ਭਾਵ ਇਸ ਤਰੀਕੇ ਦੇ ਨਾਲ, ਨਿੱਤ ਭਾਵ ਨਿੱਤ ਹੀ, ਜੜ ਭਾਵ ਕੀ ਮੂਰਖ ਜੋਗੀ ਇਉਂ ਹੀ ਕਰਦਾ ਹਰ ਰੋਜ਼, ਮਧੁਰ ਮਧੁਰ ਭਾਵ ਮਿੱਠੀ ਧੁਨ ਦੇ ਵਿੱਚ, ਬੇਨ ਭਾਵ ਕੀ ਬੀਨ ਵਜਾਉਂਦਾ ਸੀ। ਰਾਜ ਕਲਾ ਬਿਨਸੀ ਸਭ ਗਾਵੈ, ਸਹਿਜ ਕਲਾ ਬਿਨਸੀ ਨਾ ਸੁਣਾਵੈ। ਜੋ ਜੋਗੀ ਹੈ ਉਹ ਆਪਣੇ ਜੀਵਨ ਦੀ ਸਾਰੀਆਂ ਗੱਲਾਂ ਸਹਿਜ ਕਲਾ ਦੇ ਨਾਲ ਕਰਦਾ, ਪਰ ਸਹਿਜ ਕਲਾ ਜਿਹੜੀ ਸੀ ਬਿਨ ਸੀਰ ਨਾ ਸੁਣਾਵੈ, ਉਹ ਕੋਈ ਵੀ ਗੱਲ ਉਹ ਜੋਗੀ ਨੂੰ ਸੁਣਾਉਂਦੀ ਨਹੀਂ ਸੀ। ਦੋਹਰਾ ਤਿਹੀ ਨਗਰ ਮੈਂ ਅਤ ਚਤੁਰ, ਹੁਤੋ ਪੁੱਤਰ ਇੱਕ ਭੂਪ, ਬਲ ਗੁਣ ਬਿਕਰਮ ਇੰਦਰ ਸਮ, ਸੁੰਦਰ ਕਾਮ ਸਰੂਪ। ਅਤੇ ਉਸੇ ਨਗਰ ਦੇ ਵਿੱਚ, ਜਿਸ ਨਗਰ ਦੀ ਉਹ ਸਹਿਜ ਕਲਾ ਲੜਕੀ ਰਹਿਣ ਵਾਲੀ ਸੀ, ਅਤ ਚਤੁਰ ਭਾਵ ਬਹੁਤ ਸਿਆਣਾ, ਪੁੱਤਰ ਭਾਵ ਕਿ ਰਾਜਕੁਮਾਰ, ਬਲ ਭਾਵ ਕਿ ਤਾਕਤ, ਗੁਣ ਭਾਵ ਗੁਣ, ਇੰਦਰ ਭਾਵ ਇੰਦਰ ਦੇਵਤੇ ਦੀ ਨਿਆਈ, ਸੁੰਦਰ ਭਾਵ ਕਿ ਸੋਹਣਾ, ਕਿ ਉਸ ਨਗਰ ਦੇ ਰਹਿਣ ਵਾਲਾ, ਉਸ ਨਗਰ ਦਾ ਹੀ ਜੋ ਰਾਜਾ ਸੀ ਉਹਦਾ ਇੱਕ ਪੁੱਤਰ ਸੀ ਰਾਜਕੁਮਾਰ, ਜੋ ਬਹੁਤ ਹੀ ਸਿਆਣਾ ਸੀ ਅਤੇ ਸੋਹਣੇ ਸਰੂਪ ਦਾ ਮਾਲਕ ਸੀ, ਜੋ ਤਾਕਤ ਅਤੇ ਗੁਣਾਂ ਵਿੱਚ ਇੰਦਰ ਦੇਵਤੇ ਦੀ ਨਿਆਈ ਅਤੇ ਸੁੰਦਰਤਾ ਦੇ ਵਿੱਚ ਜੋ ਕਾਮਦੇਵ ਦੇ ਸਮਾਨ ਸੀ। ਸੁਰੀ ਆਸੁਰੀ ਕਿਨਰਣੀ, ਗੰਧਰਬੀ ਕਿਨ ਮਾਹੇ, ਹਿੰਦਨੀ ਤੁਰਕਾਨੀ ਸਭੈ ਹੇਰ ਰੂਪ ਬਲ ਜਾਹੇ। ਸੁਰੀ ਭਾਵ ਦੇਵਤਿਆਂ ਦੀਆਂ ਇਸਤਰੀਆਂ, ਆਸੁਰੀ ਭਾਵ ਰਾਕਸ਼ਾਂ ਦੀਆਂ ਇਸਤਰੀਆਂ, ਕਿਨਰਨੀ ਭਾਵ ਕਿਨਰ ਇਸਤਰੀਆਂ, ਗੰਧਰਬੀ ਭਾਵ ਗੰਧਰਬ 'ਚ ਰਹਿਣ ਵਾਲੀਆਂ ਇਸਤਰੀਆਂ, ਹਿੰਦਨੀ ਭਾਵ ਹਿੰਦੂ ਇਸਤਰੀਆਂ, ਤੁਰਕਾਣੀ ਮੁਸਲਮਾਨ ਇਸਤਰੀਆਂ। ਹੇਰ ਭਾਵ ਕਿ ਵੇਖ ਕੇ ਸਾਰੀਆਂ ਹੀ ਇਸਤਰੀਆਂ ਉਸ ਰਾਜਕੁਮਾਰ ਦੇ ਸੋਹਣੇ ਸਰੂਪ ਨੂੰ ਵੇਖ ਕੇ ਕੁਰਬਾਨ ਜਾਂਦੀਆਂ ਸਨ। ਚਾਓ ਪਈ ਨਰਿਪ ਸੁੱਤ ਤਾਂ ਕੇ ਪਾਛੇ ਧਾਇਓ, ਤਿੰਨ ਜੁਗ ਆਹੇ ਕਛ ਭੇਦ ਨਾ ਪਾਇਓ, ਜਬ ਵਹਿ ਜਾਏ ਬਿਰਸ਼ ਮੈਂ ਬਰਿਓ, ਤਬ ਛਿਤ ਪਤ ਸੁੱਤ ਗ੍ਰਮ ਪਰ ਚਰਿਓ। ਨਰਿਪ ਸੁੱਤ ਭਵ ਰਾਜਕੁਮਾਰ, ਜੁਗ ਆਹੇ ਭਵ ਜੋਗੀ, ਬਿਰਸ਼ ਭਵ ਰੁੱਖ, ਛਿਤ ਪਤ ਰਾਜਕੁਮਾਰ, ਦ੍ਰਮ ਭਾਵ ਕਿ ਦਰਖਤ। ਕਿ ਜਿਹੜਾ ਉਹ ਰਾਜਕੁਮਾਰ ਸੀ ਉਸਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਸੀ ਕਿ ਜਿਹੜਾ ਇਹ ਜੋਗੀ ਸਾਡੇ ਨਗਰ ਦੇ ਵਿੱਚ ਭਿੱਖਿਆ ਮੰਗਣ ਵਾਸਤੇ ਆਉਂਦਾ ਹੈ, ਜੋ ਸਾਡੇ ਨਗਰ ਦੀ ਲੜਕੀ ਹੈ ਉਸਨੂੰ ਚੁਰਾ ਕੇ ਇਸੇ ਨੇ ਖੜਿਆ ਹੈ, ਅਤੇ ਲੜਕੀ ਨੂੰ ਛਡਵਾਉਣ ਵਾਸਤੇ ਉਹ ਰਾਜਕੁਮਾਰ ਨੇ ਵਿਉਂਤ ਬਣਾਈ ਅਤੇ ਉਹ ਜੋਗੀ ਦੇ ਮਗਰ ਹੀ ਹੋ ਤੁਰਿਆ। ਰਾਜਕੁਮਾਰ ਜੋਗੀ ਦੇ ਮਗਰ ਮਗਰ ਹੀ ਆ ਰਿਹਾ ਹੈ, ਪਰ ਜੋਗੀ ਨੂੰ ਇਸ ਗੱਲ ਦੀ ਬਿਲਕੁਲ ਵੀ ਖਬਰ ਨਾ ਪਤਾ ਲੱਗੀ। ਜਦ ਉਹ ਜੋਗੀ ਰੁੱਖ ਦੇ ਵਿੱਚ ਜਾ ਵੜਿਆ, ਉਸੇ ਵੇਲੇ ਹੀ ਜੋ ਰਾਜੇ ਦਾ ਪੁੱਤਰ ਸੀ ਰਾਜਕੁਮਾਰ ਉਹ ਉਸ ਵੇਲੇ ਦਰਖਤ ਦੇ ਉੱਪਰ ਚੜ੍ਹ ਗਿਆ। ਭਇਓ ਪਰਾਤ ਜੋਗੀ ਪੁਰ ਆਇਓ, ਉੱਤਰ ਭੂਪ ਸੁੱਤ ਤਾਲ ਵਜਾਇਓ, ਸ਼ੋਰ ਕੁਵਾਰ ਕੁਵਰ ਤਿੰਨ ਦੀਨੋ, ਤਾਂ ਸੋ ਕੁਵਰ ਭੋਗ ਦ੍ਰਿੜਕੀਨੋ। ਅਤੇ ਉਸ ਵੇਲੇ ਜਾਂ ਸਵੇਰ ਹੋਈ, ਪਰਾਤ ਭਾਵ ਸਵੇਰ ਹੋਈ, ਪੁਰ ਭਾਵ ਨਗਰ, ਭੂਪ ਸੁੱਤ ਰਾਜਕੁਮਾਰ, ਤਾਲ ਵਜਾਇਓ ਤਾੜੀ ਮਾਰੀ, ਕਿਵਾਰ ਭਾਵ ਖਿੜਕੀ। ਅਤੇ ਆਖਦੇ ਹਨ ਕਿ ਜਿਸ ਵੇਲੇ ਸਵੇਰ ਹੋਈ ਅਤੇ ਜੋਗੀ ਜਿਹੜਾ ਸੀ ਉਹ ਖਿੜਕੀ ਤੋਂ ਘਰ ਤੋਂ ਬਾਹਰ ਆਇਆ ਅਤੇ ਨਗਰ ਦੇ ਭਿੱਖਿਆ ਮੰਗਣ ਵਾਸਤੇ ਚਲਾ ਗਿਆ, ਉਸ ਵੇਲੇ ਰਾਜਕੁਮਾਰ ਉਹ ਰੁੱਖ ਤੋਂ ਹੇਠਾਂ ਉਤਰਿਆ ਅਤੇ ਉਸਨੇ ਵੇਖਿਆ ਸੀ ਕਿ ਜਿਹੜਾ ਜੋਗੀ ਹੈ ਜਦੋਂ ਵਾਪਸ ਆਇਆ ਸੀ ਉਸਨੇ ਹੱਥ ਦੇ ਨਾਲ ਤਾੜੀ ਮਾਰੀ ਅਤੇ ਲੜਕੀ ਨੇ ਦਰਵਾਜ਼ਾ ਖੋਲ੍ਹ ਦਿੱਤਾ ਸੀ, ਕਿ ਜਿਵੇਂ ਉਹ ਜੋਗੀ ਨੇ ਆਪਣੇ ਮੰਤਰ ਚਲਾ ਕਰਕੇ ਉਸ ਲੜਕੀ ਨੂੰ ਵੱਸ ਵਿੱਚ ਕੀਤਾ ਹੋਇਆ ਸੀ ਤਿਵੇਂ ਉਹ ਲੜਕੀ ਕਰਦੀ ਸੀ, ਉਸਨੂੰ ਆਪਣੇ ਆਪ ਦੀ ਕੋਈ ਹੋਸ਼ ਨਹੀਂ ਸੀ। ਤਿਵੇਂ ਰਾਜਕੁਮਾਰ ਨੇ ਵੀ ਕੀਤਾ, ਉਹਨੇ ਹੱਥ ਦੇ ਨਾਲ ਤਾੜੀ ਮਾਰੀ, ਜਿਹੜੀ ਉਹ ਲੜਕੀ ਸੀਗੀ ਉਸਨੇ ਖਿੜਕੀ ਖੋਲ੍ਹ ਦਿੱਤੀ ਅਤੇ ਰਾਜਕੁਮਾਰ ਨੇ ਅੰਦਰ ਜਾ ਕੇ ਉਸ ਲੜਕੀ ਦੇ ਨਾਲ ਬਹੁਤ ਸਾਰਾ ਪ੍ਰੇਮ ਕੀਤਾ। ਦੋਹਰਾ ਲੇ ਹਜ ਪੇ ਹਜ ਪਛ ਸ਼ੁਭ, ਭੋਜਨ ਪਲੋ ਖਵਾਏ, ਤਾਂ ਸੌ ਰਤ ਮਾਨਤ ਭਇਓ, ਹਿਰਦੈ ਹਰ ਕੇ ਉਪਜਾਏ। ਕਿਉਂਕਿ ਹੁਣ ਜਿਹੜਾ ਰਾਜਕੁਮਾਰ ਸੀਗਾ ਉਹਨੇ ਮਨ ਦੇ ਵਿੱਚ ਵਿਚਾਰ ਬਣਾਇਆ ਹੋਇਆ ਸੀ ਕਿ ਸਹਿਜ ਕਲਾ ਨੂੰ ਹੁਣ ਵਾਪਸ ਖੜਨਾ ਹੈ ਜਾਂ ਕਿਵੇਂ ਖੜਿਆ ਜਾਵੇ। ਹੁਣ ਸਹਿਜ ਕਲਾ ਨੂੰ ਆਪਣੇ ਆਪ ਦੀ ਕੋਈ ਹੋਸ਼ ਨਹੀਂ ਸੀ, ਉਹ ਜਿਵੇਂ ਕਿ ਜੋਗੀ ਦੇ ਮੰਤਰ ਦੇ ਵੱਸ ਵਿੱਚ ਆਈ ਹੋਈ ਸੀ। ਹੁਣ ਸਭ ਤੋਂ ਪਹਿਲਾਂ ਰਾਜਕੁਮਾਰ ਨੇ ਇਹ ਸੋਚਿਆ ਕਿ ਇਹਦੇ ਮਨ ਦੇ ਵਿੱਚ ਜੋਗੀ ਵੜਿਆ ਹੋਇਆ ਹੈ ਅਤੇ ਇਹ ਕਹਿਣ ਦੇ ਨਾਲ ਮੇਰੀ ਗੱਲ ਨਹੀਂ ਮੰਨੇਗੀ। ਇਸ ਕਰਕੇ ਰਾਜਕੁਮਾਰ ਨੇ ਕੀ ਕੀਤਾ, ਉਸ ਲੜਕੀ ਦੇ ਨਾਲ ਪ੍ਰੇਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਲੇਹਜ ਭਾਵ ਕਿ ਜੋ ਦੁੱਧ ਦੇ ਬਣੇ ਹੋਏ ਪਦਾਰਥ ਸਨ, ਪਿਹਜ ਭਾਵ ਫਲਾਂ ਦੇ ਬਣੇ ਹੋਏ ਪਦਾਰਥ, ਪਛ ਭਾਵ ਰੋਟੀ, ਅਨੇਕਾਂ ਪ੍ਰਕਾਰ ਦੇ ਸ਼ੁਭ ਭੋਜਨ, ਅਨੇਕਾਂ ਪ੍ਰਕਾਰ ਦੇ ਵਧੀਆ ਭੋਜਨ ਉਸ ਲੜਕੀ ਨੂੰ ਖਵਾਏ, ਤਾਂ ਸੋ ਰਤ ਮਾਨਤ ਭਇਓ, ਉਹ ਲੜਕੀ ਜਿਹੜੀ ਸੀਗੀ ਉਹ ਵੀ ਆਖਿਰ ਉਸ ਰਾਜਕੁਮਾਰ ਦੇ ਨਾਲ ਬਹੁਤ ਬਹੁਤ ਸਾਰਾ ਪ੍ਰੇਮ ਕਰਨ ਲੱਗ ਪਈ। ਹਿਰਦੈ ਭਾਵ ਦਿਲ ਦੇ ਵਿੱਚ, ਹਰਖ ਭਾਵ ਬੜੀ ਖੁਸ਼ ਹੋਈ। ਉਹ ਆਪਣੇ ਦਿਲ ਦੇ ਵਿੱਚ ਬਹੁਤ ਖੁਸ਼ ਹੋਈ ਅਤੇ ਰਾਜਕੁਮਾਰ ਦੇ ਵੱਸ ਹੋ ਗਈ। ਤਾਤ੍ਰਿਆ ਕੋ ਜੋ ਚਿਤ ਹੁਤੋ, ਨਿਰਿਪ ਸੁਤ ਲਿਓ ਚੁਰਾਏ, ਤਾ ਦਿਨ ਤੇ ਤਹਿ ਜੋਗੀ ਅਹੇ, ਚਿੱਤੇ ਦਿਓ ਭੁਲਾਏ। ਤ੍ਰਿਆ ਭਾਵ ਲੜਕੀ, ਸਹਿਜ ਕਲਾ, ਚਿਤ ਭਾਵ ਦਿਲ, ਨਿਰਿਪ ਸੁਤ ਰਾਜਕੁਮਾਰ, ਜੋਗੀ ਇਹ ਭਵ ਜੋਗੀ ਕਿ ਉਸ ਦਿਨ ਤੋਂ ਜਿਸ ਵੇਲੇ ਰਾਜਕੁਮਾਰ ਨੇ ਉਹ ਸਹਿਜ ਕਲਾ ਦੇ ਕੋਲ ਆ ਕੇ ਉਹਦੇ ਨਾਲ ਬਹੁਤ ਸਾਰਾ ਪ੍ਰੇਮ ਕੀਤਾ, ਉਹਦੇ ਨਾਲ ਪ੍ਰੇਮ ਵਾਲੀਆਂ ਗੱਲਾਂ ਕੀਤੀਆਂ, ਅਨੇਕਾਂ ਪ੍ਰਕਾਰ ਦੇ ਸੋਹਣੇ ਪਦਾਰਥ ਜਿਹੜੇ ਸਨ ਉਹ ਛਕਾਏ, ਅਤੇ ਉਸ ਵੇਲੇ ਜਿਹੜਾ ਸਹਿਜ ਕਲਾ ਦਾ ਮਨ ਜਿਹੜਾ ਸੀਗਾ ਉਹ ਰਾਜਕੁਮਾਰ ਦੇ ਉੱਪਰ ਡੁੱਲ ਚੁੱਕਾ ਸੀ, ਭਾਵ ਉਹਦੇ ਪ੍ਰੇਮ ਦੇ ਵਿੱਚ ਮਸਤ ਹੋ ਚੁੱਕੀ ਸੀ। ਅਤੇ ਉਸ ਦਿਨ ਤੋਂ ਹੀ ਜਿਸ ਵੇਲੇ ਕਿ ਸਹਿਜ ਕਲਾ ਦਾ ਰਾਜਕੁਮਾਰ ਦੇ ਨਾਲ ਮੇਲ ਹੋਇਆ, ਉਸ ਦਿਨ ਤੋਂ ਹੀ ਜੋ ਸਹਿਜ ਕਲਾ ਸੀ ਉਸਨੇ ਆਪਣੇ ਚਿੱਤ ਤੋਂ ਜੋਗੀ ਨੂੰ ਭੁਲਾ ਛੱਡਿਆ। ਅੜਿਲ ਭਲੋ ਹੋਰ ਕਰ ਬੁਰੋ, ਨਾ ਕਬ ਹੁਣ ਹਾਰੀ ਹੈ, ਚਤੁਰ ਪੁਰਖ ਕੋ ਪਾਏ, ਨਾ ਮੂਰਖ ਜਤਾਰੀ ਹੈ। ਅਤੇ ਹੁਣ ਸਾਹਿਬ ਜੀ ਸਤਿਗੁਰੂ ਮਹਾਰਾਜ ਸਮਝਾਉਣਾ ਕਰਦੇ ਹਨ ਕਿ ਜੇਕਰ ਕਿਸੇ ਮਨੁੱਖ ਨੂੰ ਭਲੋ ਭਾਵ ਕਿ ਚੰਗੀ ਵਸਤੂ ਮਿਲ ਜਾਵੇ, ਜੇਕਰ ਕਿਸੇ ਮਨੁੱਖ ਨੂੰ ਚੰਗੀ ਵਸਤੂ ਮਿਲ ਜਾਵੇ ਤਾਂ ਬੁਰੋ ਨਾ ਕਬ ਹੁਣ ਹਾਰੀ ਹੈ, ਤਾਂ ਬੁਰੀ ਵਸਤੂ ਵੱਲ ਕਦੇ ਦੇਖਣਾ ਵੀ ਨਹੀਂ ਚਾਹੀਦਾ। ਚਤੁਰ ਪੁਰਖ ਕੋ ਪਾਏ, ਜੇਕਰ ਕੋਈ ਸਿਆਣਾ ਪੁਰਸ਼ ਮਿਲ ਜਾਵੇ, ਚਤੁਰ ਭਾਵ ਸਿਆਣਾ ਸੂਝਵਾਨ ਪੁਰਸ਼ ਮਿਲ ਜਾਵੇ, ਨਾ ਮੂਰਖ ਚਤਾਰੀ ਹੈ, ਤਾਂ ਮੂਰਖ ਬੰਦੇ ਨੂੰ ਕਦੇ ਵੀ ਚੇਤੇ ਵੀ ਨਹੀਂ ਕਰਨਾ ਚਾਹੀਦਾ। ਧਨੀ ਚਤੁਰ ਅਰ ਤਰਨ, ਤਰਨ ਜੋ ਪਾਏ ਹੈ, ਧਨੀ ਭਾਵ ਧਨਾੜ, ਚਤੁਰ ਭਾਵ ਚਲਾਕ ਸਿਆਣਾ ਸੂਝਵਾਨ, ਤਰਨ ਭਾਵ ਕਿ ਜਵਾਨ, ਕਿ ਜੇਕਰ ਕੋਈ ਜਵਾਨ ਇਸਤਰੀ ਧਨਾੜ ਅਮੀਰ ਸੋਹਣਾ ਜਵਾਨ ਅਤੇ ਸੂਝਵਾਨ ਪੁਰਸ਼ ਨੂੰ ਪ੍ਰਾਪਤ ਕਰ ਲਵੇ, ਹਉ ਬਿਰਧ ਕਰੂਪ ਨਿਧਨ ਜੜ, ਪੈ ਕਿਉ ਜਾਏ ਹੈ, ਤਾਂ ਫਿਰ ਉਹ ਲੜਕੀ ਜਿਹੜੀ ਜਵਾਨ ਇਸਤਰੀ ਹੈ ਉਹ ਐਸੇ ਸੋਹਣੇ ਸਰੂਪ ਵਾਲੇ ਜਵਾਨ ਅਤੇ ਸੂਝਵਾਨ ਬੰਦੇ ਨੂੰ ਪ੍ਰਾਪਤ ਕਰਕੇ ਅਤੇ ਕਿਸੇ ਬੁੱਢੇ ਬਿਰਧ ਭਾਵ ਬੁੱਢੇ ਕਰੂਪ ਭਾਵ ਕੋਝੇ ਨਿਧਨ ਭਾਵ ਗਰੀਬ ਮੂਰਖ ਜੜ ਭਾਵ ਮੂਰਖ, ਫਿਰ ਉਹ ਇਸਤਰੀ ਜਿਹੜੀ ਹੈ ਉਹ ਕਿਸੇ ਬੁੱਢੇ ਕੋਝੇ ਗਰੀਬ ਮੂਰਖ ਦੇ ਪਾਸ ਕਿਉਂ ਜਾਵੇਗੀ। ਸੋ ਇਹੀ ਗੱਲ ਹੋਈ ਸਹਿਜ ਕਲਾ ਦੇ ਨਾਲ। ਜਿਹੜਾ ਜੋਗੀ ਸੀਗਾ ਉਹ ਤਾਂ ਭਿੱਖਿਆ ਮੰਗ ਮੰਗ ਕੇ ਹੀ ਉਸਨੂੰ ਖਵਾਉਂਦਾ ਸੀ, ਅਤੇ ਨਾਲ ਉਹ ਹੈ ਵੀ ਕਰੂਪ ਸੀਗਾ ਅਤੇ ਵੱਡੀ ਉਮਰ ਦਾ ਸੀ, ਸਹਿਜ ਕਲਾ ਜਵਾਨ ਸੀ ਸੋਹਣੀ ਸੀ। ਇਹ ਗੱਲਾਂ ਜਿਹੜੀਆਂ ਸਨ ਉਸ ਰਾਜਕੁਮਾਰ ਨੇ ਸਹਿਜ ਕਲਾ ਦੇ ਨਾਲ ਕੀਤੀਆਂ, ਉਸਨੂੰ ਸਮਝਾਇਆ ਕਿ ਜੇਕਰ ਤੈਨੂੰ ਸੋਹਣੇ ਸਰੂਪ ਵਾਲਾ ਵਰ ਦੇ ਰੂਪ ਵਿੱਚ ਉਹਨੂੰ ਮਿਲ ਰਿਹਾ ਹੈ, ਜੇਕਰ ਮੈਂ ਤੇਰਾ ਸਾਥ ਨਿਭਾ ਰਿਹਾ ਹਾਂ ਤਾਂ ਤੈਨੂੰ ਫਿਰ ਜੋਗੀ ਦੇ ਕੋਲ ਰਹਿਣ ਦੀ ਕੀ ਲੋੜ ਹੈ, ਅਤੇ ਇਹ ਜੋਗੀ ਤੈਨੂੰ ਭਿੱਖਿਆ ਮੰਗ ਕੇ ਖਵਾਉਂਦਾ ਹੈ, ਆਪ ਕੋਈ ਟਿਕਾਣਾ ਨਹੀਂ ਇਸ ਦਾ, ਇਹ ਤਾਂ ਆਪ ਭਿੱਖਿਆ ਮੰਗ ਮੰਗ ਕੇ ਗੁਜ਼ਾਰਾ ਕਰਦਾ ਹੈ, ਤੂੰ ਮੇਰੇ ਨਾਲ ਚੱਲੇਗੀ, ਤੈਨੂੰ ਰਾਣੀ ਬਣਾ ਕੇ ਰੱਖਾਂਗਾ, ਅਨੇਕਾਂ ਪ੍ਰਕਾਰ ਦੇ ਭਲੇ ਪਦਾਰਥ ਇਹਨੂੰ ਖਵਾਵਾਂਗਾ ਅਤੇ ਸੋਹਣਾ ਜੀਵਨ ਤੇਰਾ ਮਾਣ ਅਤੇ ਵਡਿਆਈ ਵਾਲਾ ਹੋਵੇਗਾ। ਸੋ ਇਹ ਸਾਰੀਆਂ ਗੱਲਾਂ ਜੋ ਹਨ ਰਾਜਕੁਮਾਰ ਨੇ ਉਸ ਸਹਿਜ ਕਲਾ ਨਾਂ ਦੀ ਲੜਕੀ ਨੂੰ ਸਮਝਾਉਣਾ ਕੀਤੀਆਂ ਹਨ, ਅਤੇ ਉਹਦੇ ਨਾਲ ਬਹੁਤ ਹੀ ਪ੍ਰੇਮਮਈ ਮਿਲਾਪ ਕੀਤਾ ਹੈ। ਦੋਹਰਾ ਸ਼ਾਹ ਸੁਤਾ ਤਾਂ ਸੋ ਕਹਿ, ਸੰਗ ਚਲ ਹੋ ਲੈ ਮੋਹੇ, ਭੋਗ ਕਰੋਂਗੀ ਜੋਗ ਤਜ, ਅਧ ਕਰਿ ਜੈ ਹਉ ਤੋਹੇ। ਅਤੇ ਫਿਰ ਜਿਹੜੀ ਉਹ ਸ਼ਾਹ ਭਾਵ ਕੀ ਵਪਾਰੀ, ਸੁਤਾ ਭਾਵ ਵਪਾਰੀ ਦੀ ਧੀ ਸਹਿਜ ਕਲਾ, ਉਸ ਵੇਲੇ ਰਾਜਕੁਮਾਰ ਨੂੰ ਆਖਣ ਲੱਗੀ ਮੈਨੂੰ ਆਪਣੇ ਨਾਲ ਲੈ ਚੱਲੋ ਅਤੇ ਮੈਂ ਤੁਹਾਡੇ ਨਾਲ ਖੁਸ਼ ਰਹਾਂਗੀ। ਅਧਿਕ ਭਾਵ ਕੀ ਬਹੁਤ ਜ਼ਿਆਦਾ, ਰਜੈਹਾਂ ਭਾਵ ਖੁਸ਼ ਰਹਾਂਗੀ, ਜੋਗ ਤਜ ਭਾਵ ਜੋਗੀ ਨੂੰ ਛੱਡ ਕੇ ਆਖਣ ਲੱਗੀ ਤੁਸੀਂ ਮੈਨੂੰ ਆਪਣੇ ਨਾਲ ਲੈ ਚੱਲੋ ਅਤੇ ਮੈਂ ਇਹ ਜੋਗੀ ਨੂੰ ਛੱਡ ਕੇ ਤੁਹਾਡੇ ਨਾਲ ਜ਼ਿਆਦਾ ਖੁਸ਼ ਰਹਾਂਗੀ। ਚਾਓ ਪਈ ਤਬ ਮੈਂ ਚੱਲੋ ਸੰਗ ਲੈ ਤੋ ਕਹੋ, ਜੁਗੀ ਇਹ ਬੋਲ ਮਾਨ ਹਿਤ ਮੋਕੋ। ਅਤੇ ਉਸ ਵੇਲੇ ਰਾਜਕੁਮਾਰ ਆਖਣ ਲੱਗਾ ਕਿ ਮੈਂ ਚੱਲੋ ਸੰਗ ਲੈ ਤੋ ਕਹੋ, ਆਖਣ ਲੱਗਾ ਮੈਂ ਤੈਨੂੰ ਆਪਣੇ ਨਾਲ ਜ਼ਰੂਰ ਖੜਾਂਗਾ, ਉਸ ਵੇਲੇ ਉਹ ਸਹਿਜ ਕਲਾ ਨਾਂ ਦੀ ਲੜਕੀ ਆਖਣ ਲੱਗੀ ਕਿ ਹੇ ਰਾਜਕੁਮਾਰ, ਤੁਸੀਂ ਮੇਰੇ ਨਾਲ ਪ੍ਰੇਮ ਕਰੋ। ਆਖ ਮੂੰਦ ਦੋ ਬੀਨ ਬਜਈਐ, ਮੋਰੇ ਕਰਤੇ ਤਾਲ ਦਵੈਐ। ਤੇ ਆਖਣ ਲੱਗੀ ਅਸੀਂ ਦੋਵੇਂ ਹੀ ਆਖ ਮੂੰਦ ਭਾਵ ਅੱਖਾਂ ਬੰਦ ਕਰਕੇ ਪ੍ਰੇਮ ਦੀ ਵੀਣਾ ਵਜਾਵਾਂਗੇ, ਪ੍ਰੇਮ ਦੀ ਬੀਨ ਵਜਾਵਾਂਗੇ, ਤੇ ਮੋਹਰੇ ਕਰ ਕਰ ਭਾਵ ਹੱਥਾਂ ਦੇ ਨਾਲ ਪ੍ਰੇਮ ਦਾ ਤਾਲ ਦੇਵਾਂਗੇ। ਆਖ ਮੂੰਦ ਦੋ ਬੀਨ ਬਜਾਈ, ਤੇਹ ਤ੍ਰਿਆਕਾਦ ਭਲੀ ਲਖ ਪਾਈ। ਨਿਰਪ ਸੁੱਤ ਕੇ ਸੰਗ ਭੋਗ ਕਮਾਇਓ, ਚੋਟ ਚਟਾਕਨ ਤਾਲ ਦਵਾਇਓ। ਆਖ ਮੂੰਦ ਭਾਵ ਅੱਖਾਂ ਬੰਦ ਕਰਕੇ ਕਿ ਦੋਵਾਂ ਨੇ ਹੀ ਪ੍ਰੇਮ ਦੇ ਵਿੱਚ ਮਸਤ ਹੋ ਕਰਕੇ ਪ੍ਰੇਮਮਈ ਬੀਣਾ ਵਜਾਈ, ਅਤੇ ਉਸ ਵੇਲੇ ਚੰਗਾ ਮੌਕਾ ਜਾਣ ਕਰਕੇ ਦੋਵਾਂ ਨੇ ਹੀ ਬਹੁਤ ਪ੍ਰੇਮ ਕੀਤਾ। ਨਿਰਿਪ ਸੁੱਤ ਭਾਵ ਰਾਜਕੁਮਾਰ ਦੇ ਨਾਲ ਜੋ ਸਹਿਜ ਕਲਾ ਨਾਂ ਦੀ ਲੜਕੀ ਸੀ, ਉਸਨੇ ਆਪਣਾ ਸਾਰਾ ਕੁਛ ਰਾਜਕੁਮਾਰ ਨੂੰ ਅਰਪਣ ਕਰ ਦਿੱਤਾ, ਆਪਣਾ ਮਨ ਤਨ ਸਭ ਕੁਝ ਹੀ ਅਰਪਣ ਕਰ ਦਿੱਤਾ, ਅਤੇ ਪ੍ਰੇਮ ਦੇ ਵਿੱਚ ਹੀ ਮਸਤ ਹੋ ਗਈ। ਦੋਹਰਾ ਅਤ ਰਤ ਕਰ ਤਾ ਕੋ ਲਿਓ, ਆਪਣੇ ਹਵੈ ਕਰ ਸਵਾਰ। ਨਗਰ ਸਾਲਪੁਰ ਕੋ ਗਇਓ, ਬਿਰ ਸ਼ਿਕਵਰੀਐ ਮਾਰ। ਅਤ ਰਤ ਕਰ, ਅਤ ਭਾਵ ਕੀ ਬਹੁਤ ਜ਼ਿਆਦਾ, ਰਤ ਭਾਵ ਪ੍ਰੇਮ ਕਰਕੇ, ਹਵੈ ਭਾਵ ਘੋੜਾ, ਸਵਾਰ ਭਾਵ ਕੀ ਸਵਾਰ ਹੋ ਕੇ, ਨਗਰ ਸਾਲ ਭਾਵ ਨਗਰ ਦੇ ਵਿੱਚ, ਕਿ ਵਰੀਏ ਭਾਵ ਕੀ ਦਰਵਾਜ਼ਾ ਖਿੜਕੀ। ਇਸ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਕਰਕੇ ਭਾਵ ਰਾਜਕੁਮਾਰ ਨੇ ਸਹਿਜ ਕਲਾ ਦੇ ਨਾਲ ਬਹੁਤ ਸਾਰਾ ਪ੍ਰੇਮ ਕੀਤਾ, ਅਤੇ ਫਿਰ ਉਸਨੂੰ ਆਪਣੇ ਘੋੜੇ ਉੱਪਰ ਬਿਠਾ ਕਰਕੇ ਨਗਰ ਦੇ ਵਿੱਚ ਵਾਪਸ ਲੈ ਆਇਆ। ਜੋ ਰੁੱਖ ਦਾ ਬਣਿਆ ਹੋਇਆ, ਰੁੱਖ 'ਚ ਘਰ ਬਣਿਆ ਹੋਇਆ ਸੀ, ਉਹ ਦਰਵਾਜ਼ਾ ਬੰਦ ਕਰ ਦਿੱਤਾ, ਅਤੇ ਇਸ ਤਰੀਕੇ ਦੇ ਨਾਲ ਉਹ ਜੋਗੀ ਦੇ ਜੰਗਲ ਦੇ ਵਿੱਚੋਂ ਉਹ ਸਹਿਜ ਕਲਾ ਨੂੰ ਛਡਵਾ ਲਿਆਇਆ, ਅਤੇ ਆਪਣੇ ਨਾਲ ਉਹਦਾ ਵਿਆਹ ਕਰਕੇ ਆਪਣੇ ਘਰ ਉਸ ਨੂੰ ਵਸਾ ਲਿਆ। ਸੋ ਇਸ ਤਰੀਕੇ ਦੇ ਨਾਲ ਰਾਜਕੁਮਾਰ ਨੇ ਇੱਕ ਪਖੰਡੀ ਜੋਗੀ ਦੇ ਪਾਸੋਂ ਇੱਕ ਪਨਗਰ ਦੀ ਲੜਕੀ ਦਾ ਛੁਡਾਉਣਾ ਕੀਤਾ। ਨਗਰ ਦੀ ਲੜਕੀ ਜਿਹੜੀ ਸੀ, ਉਹਦਾ ਜੀਵਨ ਜਿਹੜਾ ਸੀ ਬਰਬਾਦ ਹੋ ਜਾਣਾ ਸੀ, ਪਰ ਉਸ ਰਾਜਕੁਮਾਰ ਨੇ ਆਪਣੀ ਸਿਆਣਪ ਦੇ ਨਾਲ ਉਸ ਲੜਕੀ ਦਾ ਜੀਵਨ ਜਿਹੜਾ ਸੀਗਾ ਬਰਬਾਦ ਹੋਣ ਤੋਂ ਬਚਾ ਲਿਆ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੀ ਸ਼੍ਰੀ ਚਰਿਤ੍ਰੋਪਾਖਿਆਨ ਦਾ ਜੋ ਪੰਜਵਾਂ ਤਲਿੱਤਰ ਜੋ ਸਾਨੂੰ ਸਰਵਣ ਕੀਤਾ ਹੈ, ਜਿਸਦਾ ਨਾਮ ਸੀ ਸਹਿਜ ਕਲਾ, ਜਿਸ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਇੱਕ ਪਖੰਡੀ ਜੋਗੀ ਦੇ ਛਲ ਕਪਟ ਤੋਂ ਚੰਗੇ ਤਰੀਕੇ ਦੇ ਨਾਲ ਸੁਚੇਤ ਕੀਤਾ ਹੈ। ਕਿਉਂਕਿ ਅਸੀਂ ਆਮ ਤੌਰ 'ਤੇ ਜੋਗੀ ਉਸਨੂੰ ਸਮਝ ਬੈਠਦੇ ਹਾਂ ਜਿਸਨੇ ਭਗਵਾ ਭੇਤ ਪਾਇਆ ਹੋਵੇ, ਕੰਨ 'ਚ ਮੁੰਦਰਾਂ ਪਾਈਆਂ ਹੋਣ, ਗਲ ਦੇ ਵਿੱਚ ਗੋਦੜੀ ਹੋਵੇ, ਅਤੇ ਹੱਥ ਦੇ ਵਿੱਚ ਗੜਵਾ ਡੰਡਾ ਫੜਿਆ ਹੋਵੇ, ਅਤੇ ਮੂੰਹ ਦੇ ਬੀਨ ਵਜਾਉਂਦਾ ਫਿਰਦਾ ਹੋਵੇ। ਅਸੀਂ ਆਖਦੇ ਹਾਂ ਕਿ ਇਹ ਜੋਗੀ ਹੈ, ਪਰ ਸਤਿਗੁਰੂ ਮਹਾਰਾਜ ਜੀ ਨੇ ਜੋ ਬਾਹਰੀ ਤੌਰ 'ਤੇ ਕੇਵਲ ਜੋਗੀ ਬਣੇ ਹੁੰਦੇ ਨੇ, ਪਰ ਅੰਦਰੂਨੀ ਤੌਰ 'ਤੇ ਉਹਨਾਂ ਦਾ ਕੋਈ ਜੀਵਨ ਨਹੀਂ ਹੁੰਦਾ। ਕਿਉਂਕਿ ਜੋ ਜਿਹੜਾ ਸ਼ਬਦ ਹੈ ਜੋਗੀ, ਇਸ ਜੋਗੀ ਸ਼ਬਦ ਦੇ ਅਰਥ ਬੜੇ ਉੱਚੇ ਸੁੱਚੇ ਹਨ। ਜੋਗੀ ਸ਼ਬਦ ਦਾ ਅਰਥ ਜੁੜਿਆ ਹੋਇਆ, ਭਾਵ ਕਿ ਇੱਕ ਵਾਹਿਗੁਰੂ ਦੇ ਨਾਲ ਜਿਹੜੀ ਆਤਮਾ ਜੁੜੀ ਹੋਵੇ, ਜੋ ਵਿਸ਼ੇ ਵਿਕਾਰਾਂ ਤੋਂ ਨਿਰਲੇਪ ਹੋਵੇ, ਉਸ ਨੂੰ ਜੋਗੀ ਆਖਦੇ ਨੇ। ਪਰ ਜਿਹੜੇ ਕੇਵਲ ਬਾਹਰ ਲਿਬਾਸ ਪਾ ਕਰਕੇ ਭੇਖੀ ਬਣ ਜਾਂਦੇ ਨੇ, ਪਖੰਡੀ ਬਣ ਜਾਂਦੇ ਨੇ, ਅਤੇ ਫਿਰ ਉਹ ਕਿੰਨੇ ਨੀਵੇਂ ਪੱਧਰ 'ਤੇ ਡਿੱਗ ਕੇ ਛਲ ਕਪਟ ਕਰਦੇ ਹਨ, ਉਸ ਪਖੰਡ ਤੋਂ, ਉਹ ਛਲ ਕਪਟ ਤੋਂ ਗੁਰੂ ਸਾਹਿਬ ਜੀ ਨੇ ਆਪਣੇ ਖਾਲਸੇ ਨੂੰ ਸੁਚੇਤ ਕੀਤਾ ਹੈ। ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਹਨ ਕਿ ਜੋਗੀ ਕਿਸ ਨੂੰ ਆਖਿਆ ਜਾਂਦਾ ਹੈ। ਅਤੇ ਜੇਕਰ ਤੁਸੀਂ ਬਾਹਰੀ ਤੌਰ 'ਤੇ ਆਪਣਾ ਭੇਖ ਬਣਾਇਆ ਹੋਇਆ, ਅਤੇ ਬਾਹਰੀ ਭੇਖ ਨੂੰ ਜੋਗੀ ਨਹੀਂ ਆਖਦੇ, ਸਗੋਂ ਜੋਗੀ ਉਹ ਹੁੰਦਾ ਜੋ ਰੱਬ ਦੇ ਨਾਲ ਇੱਕਮਿੱਕ ਹੋ ਗਿਆ ਹੋਵੇ। ਸੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਗੁਰਬਾਣੀ ਅੰਦਰ ਪਾਵਨ ਬਚਨ ਕਰਦੇ ਹੋਏ ਬਖਸ਼ਿਸ਼ ਕਰਦੇ ਨੇ ਕਿ ਜੋਗ ਨਾ ਖਿੰਥਾ, ਜੋਗ ਨਾ ਡੰਡੈ, ਜੋਗ ਨਾ ਭਸਮ ਚੜ੍ਹਾਈਐ। ਸਤਿਗੁਰੂ ਜੀ ਸੂਹੀ ਰਾਗ ਦੇ ਵਿੱਚ ਪਾਵਨ ਸ਼ਬਦ ਉਚਾਰਨ ਕਰਦੇ ਹੋਏ ਬਖਸ਼ਿਸ਼ ਕਰਦੇ ਹਨ ਕਿ ਜੇਕਰ ਕੋਈ ਮਨੁੱਖ ਆਪਣੇ ਗਲ ਦੇ ਵਿੱਚ ਗੋਦੜੀ ਪਾ ਲਵੇ, ਖਿੰਥਾ ਭਾਵ ਗੋਦੜੀ ਪਾ ਲਵੇ ਭਿੱਖਿਆ ਮੰਗਣ ਵਾਸਤੇ, ਡੰਡਾ ਭਾਵ ਹੱਥ 'ਚ ਡੰਡਾ ਫੜ ਲਵੇ ਅਤੇ ਭਸਮ ਤੇ ਸਰੀਰ ਦੇ ਉੱਪਰ ਸਵਾਹ ਮਲ ਲਵੇ ਤੇ ਉਸ ਨੂੰ ਕੋਈ ਜੋਗੀ ਨਹੀਂ ਆਖਿਆ ਜਾਂਦਾ। ਅੱਗੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਜੋ ਗਨ ਮੁੰਦੀ ਮੂੰਹ ਡਮਡਾਏ ਜੋ ਗਨ ਸਿੰਘੀ ਵਾਈਐ। ਤੇ ਅੱਗੇ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਜੇਕਰ ਉਹਨੇ ਆਪਣੇ ਕੰਨਾਂ ਦੇ ਵਿੱਚ ਮੁੰਦਰਾਂ ਪਾਈਆਂ ਹੋਣ, ਮੂੰਹ ਡਮਡਾਏ ਭਾਵ ਸਿਰ ਦੇ ਵਾਲ ਮੁੰਨੇ ਹੋਏ ਹੋਣ, ਤੇ ਸਿੰਘੀ ਭਾਵ ਕਿ ਬੀਨ ਵਜਾਉਂਦਾ ਫਿਰਦਾ ਹੋਵੇ ਨਗਰ ਦੇ ਵਿੱਚ, ਉਸ ਨੂੰ ਜੋਗੀ ਨਹੀਂ ਆਖਿਆ ਜਾਂਦਾ। ਇਹ ਤਾਂ ਸਤਿਗੁਰੂ ਮਹਾਰਾਜ ਨੇ ਬਾਹਰੀ ਲਿਬਾਸ ਦਾ ਪੂਰਨ ਤੌਰ 'ਤੇ ਵਿਰੋਧ ਕੀਤਾ ਹੈ ਜੋ ਪਖੰਡ ਪੂਰਾ ਕਰਦੇ ਹਨ। ਕੇਵਲ ਬਾਹਰੀ ਭੇਖ ਹੀ ਬਣਾਇਆ ਹੋਇਆ ਹੈ, ਪਰ ਅੰਦਰੂਨੀ ਤੌਰ 'ਤੇ ਆਤਮਾ ਜਿਹੜੀ ਹੈ ਉਹ ਵਾਹਿਗੁਰੂ ਦੇ ਨਾਲ ਇੱਕ ਵਿੱਕ ਨਾ ਹੋਵੇ, ਸਗੋਂ ਵਿਸ਼ੇ ਵਿਕਾਰਾਂ ਵਿੱਚ ਲੰਪਟ ਹੋਵੇ ਤਾਂ ਉਸ ਮਨੁੱਖ ਨੂੰ ਜੋਗੀ ਨਹੀਂ ਕਿਹਾ ਜਾ ਸਕਦਾ। ਜੋਗੀ ਕਿਸ ਨੂੰ ਆਖਦੇ ਹਨ? ਤਾਂ ਤੇ ਸਤਿਗੁਰੂ ਮਹਾਰਾਜ ਜੀ ਅੱਗੇ ਸ਼ਬਦ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਹਨ ਕਿ ਅੰਜਨ ਮਾਹੇ ਨਿਰੰਜਨ ਰਹੀ ਹੈ ਜੋਗ ਜੁਗਤ ਇਵ ਪਾਈ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਅੰਜਨ ਅੰਜਨ ਭਾਵ ਕੇ ਆਖਦੇ ਹਨ ਸੁਰਮਾ ਕਾਲਖ ਨੂੰ। ਇਹ ਸੰਸਾਰ ਜਿਹੜਾ ਹੈ ਇਹਦੇ ਵਿੱਚ ਮਾਇਆ ਦੀ ਕਾਲਖ ਹੈ, ਵਿਸ਼ੇ ਵਿਕਾਰਾਂ ਦੀ ਕਾਲਖ ਹੈ। ਜਿਹੜਾ ਇਹ ਸੰਸਾਰ ਦੇ ਵਿੱਚ ਆ ਕਰਕੇ ਇਸ ਮਾਇਆ ਤੋਂ ਨਿਰੰਜਨ ਰਹੀ ਹੈ, ਨਿਰੰਜਨ ਭਾਵ ਜੋ ਮਾਇਆ ਮੋਹ ਤੋਂ ਰਹਿਤ ਹੋ ਕੇ ਰਹਿੰਦਾ ਹੈ, ਵਿਸ਼ੇ ਵਿਕਾਰਾਂ ਤੋਂ ਰਹਿਤ ਹੋ ਕੇ ਆਪਣਾ ਜੀਵਨ ਬਿਤਾਉਂਦਾ ਹੈ, ਉਹੀ ਅਸਲ ਦੇ ਵਿੱਚ ਯੋਗ ਦੀ ਯੁਗਤੀ ਨੂੰ ਪ੍ਰਾਪਤ ਕਰਦਾ ਹੈ। ਅਸਲ ਦੇ ਵਿੱਚ ਉਹੀ ਯੋਗੀ ਕਿਹਾ ਜਾ ਸਕਦਾ ਹੈ ਜੋ ਵਿਸ਼ੇ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ ਅਤੇ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਉਹਦਾ ਹੀ ਰੂਪ ਬਣ ਜਾਂਦਾ ਹੈ, ਉਸ ਨੂੰ ਯੋਗੀ ਆਖਿਆ ਜਾਂਦਾ ਹੈ, ਨਾ ਕਿ ਇੱਕ ਭੇਖਧਾਰੀ ਨੂੰ। ਜਿਹੜੇ ਇਕੱਲੇ ਭੇਖਧਾਰੀ ਹੁੰਦੇ ਨੇ ਜੇ ਉਹਨਾਂ ਨੂੰ ਉੱਥੇ ਯੋਗੀ ਮੰਨ ਲੈਂਦੇ ਆ ਤਾਂ ਫਿਰ ਉਹ ਕਿੰਨੇ ਨੀਵੇਂ ਪੱਧਰ 'ਤੇ ਗਿਰ ਸਕਦੇ ਹਨ, ਉਹ ਸਾਰਾ ਖੁਲਾਸਾ ਗੁਰੂ ਸਾਹਿਬ ਜੀ ਨੇ ਸ਼੍ਰੀ ਚਰਿਤ੍ਰੋਪਾਖਿਆਨ ਦੀ ਬਾਣੀ ਦੇ ਵਿੱਚ ਜੋ ਪੰਜਵਾਂ ਚਲਿੱਤਰ ਹੈ ਉਹਦੇ ਵਿੱਚ ਕਰ ਦਿੱਤਾ ਹੈ, ਜੋ ਅਸਾਂ ਨੇ ਹੁਣੇ ਹੁਣੇ ਸਰਵਣ ਕੀਤਾ ਹੈ। ਸੋ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਗੱਲੀ ਯੋਗ ਨਾ ਹੋਈ। ਸਤਿਗੁਰੂ ਜੀ ਆਖਦੇ ਹਨ ਕਿਸੇ ਦੇ ਕੋਲ ਅੰਦਰੂਨੀ ਤੌਰ 'ਤੇ ਕੋਈ ਗਿਆਨ ਨਾ ਹੋਵੇ, ਕੋਈ ਅਨੁਭਵੀ ਗਿਆਨ ਨਾ ਹੋਵੇ, ਕੋਈ ਉੱਚਾ ਸੁੱਚਾ ਆਤਮਿਕ ਜੀਵਨ ਨਾ ਹੋਵੇ ਅਤੇ ਕੇਵਲ ਐਵੇਂ ਹੀ ਗਿਆਨ ਦੀਆਂ ਗੱਲਾਂ ਕਰਦਾ ਫਿਰੇ ਅਤੇ ਜੀਵਨ ਵਿਸ਼ਿਆਂ ਵਿਕਾਰਾਂ ਵਿੱਚ ਵਿਲੀਨ ਹੋਵੇ, ਉਸ ਨੂੰ ਯੋਗੀ ਨਹੀਂ ਆਖਿਆ ਜਾ ਸਕਦਾ। ਅਤੇ ਅੱਗੇ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਏਕ ਦ੍ਰਿਸ਼ਟ ਘਰ ਸਮ ਸਰ ਜਾਣੈ ਜੋ ਕਿ ਕਹੀ ਹੈ ਸੋਈ। ਸਤਿਗੁਰੂ ਮਹਾਰਾਜ ਜੀ ਗੁਰਬਾਣੀ ਅੰਦਰ ਸਮਝਾਉਣਾ ਕਰਦੇ ਨੇ ਕਿ ਏਕ ਦ੍ਰਿਸ਼ਟ ਘਰ ਸਮ ਸਰ ਜਾਣੈ, ਜੋ ਏਕ ਦ੍ਰਿਸ਼ਟੀ ਦੇ ਨਾਲ ਸਾਰਿਆਂ ਨੂੰ ਹੀ ਵੇਖਦਾ ਹੈ, ਭਾਵ ਜੋਗੀ ਉਹ ਜੋ ਵਾਹਿਗੁਰੂ ਦੇ ਨਾਲ ਜੁੜ ਗਿਆ ਹੈ, ਵਾਹਿਗੁਰੂ ਦਾ ਰੂਪ ਹੋ ਗਿਆ ਹੈ, ਇੱਕ ਮਿਕ ਹੋ ਗਿਆ ਹੈ, ਅਤੇ ਐਸਾ ਪੁਰਸ਼ ਜੋ ਪਰਮਾਤਮਾ ਦਾ ਨਾਮ ਜਪ ਕੇ ਉਹਦਾ ਰੂਪ ਬਣ ਗਿਆ ਹੈ, ਐਸਾ ਜੋਗੀ ਜੋ ਸਾਰਿਆਂ ਅੰਦਰ ਹੀ ਫਿਰ ਪਰਮਾਤਮਾ ਨੂੰ ਹੀ ਵੇਖਦਾ ਹੈ, ਏਕ ਦ੍ਰਿਸ਼ਟੀ ਦੇ ਨਾਲ ਸਾਰਿਆਂ ਨੂੰ ਵੇਖਦਾ ਹੈ, ਸਾਰਿਆਂ ਨੂੰ ਆਪਣੀ ਮਾਵਾਂ ਧੀਆਂ ਭੈਣਾਂ ਕਰਕੇ ਜਾਣਦਾ ਹੈ। ਇਹ ਨਹੀਂ ਕਿ ਜਿਵੇਂ ਇਸ ਚਰਿੱਤਰ ਦੇ ਵਿੱਚ ਸਾਨੂੰ ਸਰਵਣ ਕੀਤਾ ਕਿ ਉਹ ਜੋਗੀ ਨੇ ਸਹਿਜ ਕਲਾ ਨਾਂ ਦੀ ਲੜਕੀ ਉੱਪਰ ਮੰਤਰ ਲਾ ਕੇ ਉਸਨੂੰ ਬੁਰੇ ਕਰਮਾਂ ਦੇ ਵਾਸਤੇ ਆਪਣੇ ਕੋਲ ਰੱਖਿਆ, ਐਸਾ ਨਾ ਹੋਵੇ, ਕਿਉਂਕਿ ਐਸੇ ਮਨੁੱਖ ਨੂੰ ਜੋਗੀ ਆਖਿਆ ਨਹੀਂ ਜਾ ਸਕਦਾ। ਜੋਗੀ ਉਹ ਹੁੰਦਾ ਹੈ ਜੋ ਸਾਰਿਆਂ ਨੂੰ ਮਾਵਾਂ ਧੀਆਂ ਭੈਣਾਂ ਕਰਕੇ ਜਾਣਦਾ ਹੈ ਅਤੇ ਆਪਣੇ ਜੋ ਨਿੱਜੀ ਘਰ ਹੈ ਉਹਦੇ ਵਿੱਚ ਹੀ ਆਪਣਾ ਪ੍ਰੇਮ ਵਧਾਉਂਦਾ ਹੈ, ਪਰ ਬਾਹਰ ਜਾ ਕੇ ਕਿਤੇ ਮੂੰਹ ਨਹੀਂ ਮਾਰਦਾ, ਉਸ ਮਨੁੱਖ ਨੂੰ ਜੋਗੀ ਆਖਿਆ ਜਾ ਸਕਦਾ ਹੈ। ਸੋ ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਸਾਨੂੰ ਇਸ ਚਲਿੱਤਰ ਦੇ ਵਿੱਚ ਜੋ ਕਿ ਪਖੰਡੀ ਜੋਗੀ ਹੈ ਉਹਦਾ ਪੂਰਾ ਪਰਦਾਫਾਸ਼ ਕਰਕੇ ਅਤੇ ਚਰਿੱਤਰ ਪਖਿਆਨ ਦੇ 35ਵੇਂ ਚਲਿੱਤਰ ਦੇ ਵਿੱਚ ਸਾਰਾ ਪ੍ਰਸੰਗ ਖੋਲ੍ਹ ਕੇ ਦੱਸਿਆ ਹੈ। ਅਤੇ ਫਿਰ ਉਹ ਰਾਜਕੁਮਾਰ ਦੀ ਜੋ ਸੂਝਵਾਨ ਬਿਰਤੀ ਹੈ ਉਹਦਾ ਵੀ ਜ਼ਿਕਰ ਆਇਆ ਹੈ ਕਿ ਜਿਸਨੇ ਆਪਣੇ ਨਗਰ ਦੀ ਇਸ ਲੜਕੀ ਦਾ ਭਲਾ ਕਰਨ ਵਾਸਤੇ ਬਹੁਤ ਹੀ ਸੂਝ ਬਿਰਤੀ ਤੋਂ ਕੰਮ ਲਿਆ, ਕਿਉਂਕਿ ਜੇਕਰ ਉਹ ਲੜਕੀ ਜਿਹੜੀ ਸੀਗੀ ਜੇਕਰ ਰਾਜਕੁਮਾਰ ਇਵੇਂ ਨਾ ਕਰਦਾ ਤਾਂ ਉਹ ਕਦੇ ਵੀ ਉਸ ਜੋਗੀ ਦੇ ਜੰਗਲ ਤੋਂ ਬਾਹਰ ਨਹੀਂ ਆ ਸਕਦੀ ਸੀ, ਉਹਦਾ ਜੀਵਨ ਬਰਬਾਦ ਹੋ ਜਾਣਾ ਸੀ। ਉਹਦਾ ਜੀਵਨ ਵਧੀਆ ਬਣ ਗਿਆ ਅਤੇ ਰਾਜਕੁਮਾਰ ਨੇ ਉਸਨੂੰ ਆਪਣੇ ਨਾਲ ਲਿਆ ਕਰਕੇ ਆਪਣੇ ਘਰ ਦੇ ਵਿੱਚ ਵਸਾ ਲਿਆ ਅਤੇ ਇਸ ਤਰੀਕੇ ਦੇ ਨਾਲ ਜੀਵਨ ਉਹਦਾ ਸੁਚੱਜਾ ਬਣ ਗਿਆ, ਸੋਹਣਾ ਬਣ ਗਿਆ ਅਤੇ ਇੱਜ਼ਤ ਮਾਣ ਵਡਿਆਈ ਵਾਲਾ ਬਣ ਗਿਆ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੀ ਅੱਜ ਦੇ ਜੋ ਪੰਜਵਾਂ ਚਲਿੱਤਰ ਸਹਿਜ ਕਲਾ ਦੀ ਸੰਪੂਰਨ ਕਥਾ ਜੋ ਗੁਰੂ ਸਾਹਿਬ ਜੀ ਨੇ ਆਪ ਹੀ ਰਹਿਮਤ ਕਰਕੇ ਕਰਵਾਈ ਹੈ ਅਤੇ ਆਪ ਜੀ ਨੇ ਸਰਵਣ ਕੀਤੀ ਹੈ। ਸੋ ਚਰਿੱਤਰ ਦੇ ਅਖੀਰ ਵਿੱਚ ਸਤਿਗੁਰੂ ਮਹਾਰਾਜ ਬਚਨ ਕਰਦੇ ਹੋਏ ਆਖਦੇ ਹਨ ਕਿ ਇਹ ਤਾਂ ਸ਼੍ਰੀ ਚਰਿੱਤਰ ਪਖਿਆਨੇ ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ ਪੰਚਮ ਚਰਿੱਤਰ ਸਮਾਪਤਮ ਸੱਤ ਸੁਭਮ ਸੱਤ ਅਫਜੂ। ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਇਸ ਤਰੀਕੇ ਦੇ ਨਾਲ ਸ਼੍ਰੀ ਚਰਿੱਤਰੋ ਪਖਿਆਨ ਦਾ ਜੋ ਤ੍ਰਿਆ ਚਰਿੱਤਰ ਭਾਵ ਇਸਤਰੀਆਂ ਦੇ ਚਰਿੱਤਰਾਂ ਵਿੱਚੋਂ ਜੋ ਮੰਤਰੀ ਭੂਪ ਸੰਵਾਦੇ ਜੋ ਵਜ਼ੀਰ ਅਤੇ ਭੂਪਾਵ ਰਾਜ ਦਾ ਆਪਸੀ ਵਾਰਤਾਲਾਪ ਹੈ, ਮੰਤਰੀ ਅਤੇ ਰਾਜ ਦਾ ਆਪਸੀ ਵਾਰਤਾਲਾਪ ਦਾ ਜੋ ਪੰਚਮ ਚਰਿੱਤਰ ਪੰਜਵਾਂ ਚਰਿੱਤਰ ਹੈ ਉਹ ਸਮਾਪਤ ਹੋਇਆ ਹੈ। ਅਫਜੂ ਭਾਵ ਚੱਲਦਾ ਕਿ ਇਸੇ ਪ੍ਰਕਾਰ ਦੇ ਨਾਲ ਇਸੇ ਲੜੀ ਦੇ ਹਿੱਤ ਹੋਰ ਚਰਿੱਤਰ ਜਿਹੜੇ ਹਨ ਉਹ ਆਉਂਦੇ ਰਹਿਣਗੇ। ਸੋ ਜੋ ਅਗਲਾ ਚਰਿੱਤਰ ਹੈ ਉਹ ਅਸੀਂ ਕੱਲ੍ਹ ਦੇ ਵਿੱਚ ਵਿਚਾਰ ਕਰਾਂਗੇ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਵਾਸਤੇ ਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਸੋ ਬਖਸ਼ ਲੈਣਾ ਜੀ। ਗੁਰੂ ਸਾਹਿਬ ਜੀ ਅੱਗੇ ਤੋਂ ਸਮਤ ਬਖਸ਼ਣ ਤਾਂ ਕਿ ਸੱਜੇ ਢੰਗ ਦੇ ਨਾਲ ਗੁਰਮਤ ਵਿਚਾਰਾਂ ਕਰ ਸਕੀਏ, ਗੁਰਬਾਣੀ ਦੀ ਵਿਚਾਰ ਕਰ ਸਕੀਏ। ਸੋ ਅੰਤ ਵਿੱਚ ਬੜੇ ਪਿਆਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।